ಸತ್ನಾಮ ಶ್ರೀ ವಾಹೆಗುರು ಸಾಹೇಬ ಜೀ ಶ್ಲೋಕ ಮಹಲ್ಲಾ ಚೌಥಾ ಘನ ಸರ್ಗುರ ಸೇವೆ ಜೀ ವಂದನಾ ಜೊತೆ ಕರ್ಮ ಕಮಾ ಘನ ಸರ್ಗುರ ಸೇವೆ ಥವರಂಗ ಪಾವಹಿ ಮಾರು ಜನ್ಮ ಪಾವಹ ಜಾಹೆ ಬನ ಸರ್ಗುರ ಸೇವೆ ಗೀತ ವಂದನಾ ಜತ ಕರ್ಮ ಕಮಾಹೆ ಬನ ಸರ್ಗುರ ಸೇವೆ ಥವರ ನ ಪಾವಹಿ ನಾರ ಜನ್ಮ ಭಾವಹ ಜಾಹೆ ಬನ ಸರ್ಗುರ ಸೇವೆ ಫಿಕ್ಕಾ ಬುಲ್ಲನಾ ನಾಮ ನ ವಸ ಮಾನಿಯಾ ನಾನಕ ಬನ ಸರ್ಗುರ ಸೇವೆ ಜಮಪುರ ಬದ್ದೆ ಮಾರಿಯಾ ಮೋಹ ಕಾಲ ಉಠ ಜಾಹೆ ಬನ ಸರ್ಗುರ ಸೇವೆ ಫಿಕ್ಕಾ ಬುಲ್ಲನಾ ನಾಮ ನ ವಸ ಮಾನಿಯಾ ನಾನಕ ಬನ ಸರ್ಗುರ ಸೇವೆ ಜಮಪುರ ಬದ್ದೆ ಮಾರಿಯಾ ಮೋಹ ಕಾಲ ಉಠ ಜಾಯೆ ವಾಹಿಗುರು ಜೀ ಕಾ ಖಾಲ್ಸಾ ವಾಹಿಗುರು ಜೀ ಕೀ ಫತಿಹ್
ದೀನ ದುನಿಯಾ ਦੀ ਵੱਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜਸਮੇ ਸਮੁੱਚੀ ਮਾਨਵਤਾ ਦੇ ਰੱਬਰ ਚਾਵਰ ਸ਼ਾਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੀਦਾਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ ਸਤਿਗੁਰਾਂ ਦੀ ਵਰਸੋਈ ਵਸਾਈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗਣ ਸਵਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੁਹਾਵਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿਚ ਪਾ ਕੇ ਨਵਾਜਿਆ ਹੈ ਔਰ ਤਿੰਨ ਅੰਮ੍ਰਿਤ ਬਚਨਾਂ ਦੀ ਵਿਚਾਰ ਨੂੰ ਸ੍ਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਔਰ ਪੀਟੀਸੀ ਪੰਜਾਬੀ ਚੈਨਲ ਦੇ ਰਾਹੀਂ ਬੜੀ ਇਕਾਗਰਤਾ ਦੇ ਨਾਲ ਹਾਜ਼ਰੀਆਂ ਲਗਵਾ ਰਹੇ ਸਮੂਹ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਮੁਬਾਰਕ ਅੰਮ੍ਰਿਤ ਫਰਮਾਨ ਹੈ بہاگڑے کی وار جو سودھی سلطان چوتھے پاتشاہ صاحب سنگھ گرو رام داس مہاراج جی دی مبارک رسنا تو اچارن کیتی ہوئی ہے اور اس دے وچوں گیارہویں پوڑی دا مول پاٹھ ہے جس دے پہلے اچارن کیتے ہوئے چوتھے پاتشاہ جی دے سلوک دے مول پاٹھ تساں نے بھائی صاحب جی دی رسنا تو سرون کیتے ہن اتے اے گرواک صاحب سری گرو گرنتھ صاحب مہاراج جی دے مقدس سنگ 552 تو آرمبھ ہو کے انگ 553 دے اوپر سمپن ہوندا ہے اور جدو بھی اسی وار دے وچوں مکھ واک دی وچار سانجھ کردے ہاں تو وار دا مول جڑا ہے وہ پوڑی روپ وچ ہوندا ہے اور جدو پنجویں پاتشاہ صاحب سری گرو ارجن دیو مہاراج جی نے اس پاون پوتر مہان گرنتھ کی سمپادنا کیتی اور بھائی صاحب بھائی گرداس جی کی پاسو نکھاری کی سیوا لئی تدو انہوں نے واراں دے نال جو اپنے اور تتھا وڈے ستگران دے جاں بھگت صاحبان کی رسنا تو اچارن کیتے ہوئے سلوک سن جو پوڑی دے بھاو نوں ہور وی سانوں سوکھے ڈنگ دے نال سمجھاؤندے نے اور تنہاں سلوکاں نوں واراں دے وچ انکت کیتا سی اج وی سانوں ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਇਹ ਦਰਸ਼ਨ ਹੁੰਦੇ ਨੇ ਜਦੋਂ ਅਸੀਂ ਬਸੰਤ ਕੀ ਵਾਰ ਪੜ੍ਹਦੇ ਹਾਂ ਜਾਂ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਚੀ ਇਸ ਦਾ ਅਸੀਂ ਪਾਠ ਕਰਦੇ ਹਾਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਅਸਾਂ ਜੀਵਾਂ ਨੂੰ ਸਮਝਾਇਆ ਹੈ ਕਿ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਆਪ ਹੀ ਧਰਮਸ਼ਾਲਾ ਹੈ ਆਪ ਹੀ ਉਸਤਾਦ ਹੈ ਤੇ ਆਪ ਹੀ ਸਾਨੂੰ ਜੀਵਾਂ ਨੂੰ ਪੜ੍ਹਾਉਣ ਵਾਸਤੇ ਆਵਾਜ਼ ਦਿੰਦਾ ਹੈ ਔਰ ਫਿਰ ਸਾਨੂੰ ਸੰਗਤ ਰੂਪ ਦੇ ਵਿੱਚ ਬਿਠਾ ਕੇ ਗੂੜ ਗਿਆਨ ਦੀ ਦਾਤ ਬਖਸ਼ ਕੇ ਸਾਨੂੰ ਸੋਝੀ ਬਖਸ਼ਦਾ ਹੈ ਸੋ ਐਸੇ ਸਤਿਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਤੋਂ ਬਿਨਾਂ ਅਸੀਂ ਜੋ ਕੁਝ ਵੀ ਸੰਸਾਰਿਕ ਕਾਰ ਵਿਵਹਾਰ ਕਰਦੇ ਹਾਂ ਜਾਂ ਦੇਖਾ ਦੇਖੀ ਕਰਮ ਕਾਂਡ ਆਦਾਂ ਨੂੰ ਅਪਣਾਉਂਦੇ ਹਾਂ ਇਹ ਸਾਰੇ ਦੇ ਸਾਰੇ ਸਾਡੇ ਜੀਵ ਦੇ ਵਾਸਤੇ ਬੰਧਨ ਬਣ ਜਾਂਦੇ ਨੇ ਔਰ ਇਹਨਾਂ ਬੰਧਨਾਂ ਦੇ ਵਿੱਚ ਪਿਆ ਹੋਇਆ ਵਿਅਕਤੀ ਜਿਹੜਾ ਹੈ ਉਹ ਹਰ ਵੇਲੇ ਜਿਹੜਾ ਉਹ ਵਿਲਕਦਾ ਰਹਿੰਦਾ ਹੈ ਸੋ ਯਾਦ ਰਹੇ ਕਿ ਇਸ ਪਾਵਨ ਪੌੜੀ ਦਾ ਜੋ ਮੂਲ ਪਾਠ ਹੈ ਇਸ ਦੇ ਅੰਦਰ ਇੱਕ ਸਲੋਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੀਸਰੇ ਜੋਤੀ ਸਵਰੂਪ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਉਚਾਰਨ ਕੀਤਾ ਹੋਇਆ ਹੈ ਸਵਾਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸ਼ਬਦ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਬਿਨ ਸਰਗੁਰ ਸੇਵ ਜੀ ਕੇ ਬੰਦਨਾ ਜਿਤੇ ਕਰਮ ਕਮਾਏ ਕਿਹੇ ਭਾਈ ਜਿੰਨੀ ਦੇਰ ਤੱਕ ਤੂੰ ਸਤਿਗੁਰੂ ਦੇ ਦੱਸੇ ਮੁਤਾਬਕ ਸੇਵਾ ਭਗਤੀ ਬਲਕਿ ਆਪਣੇ ਕਾਰਜ ਵਿਹਾਰ ਨੂੰ ਕਰਦਾ ਨਹੀਂ ਹੈ ਤਦੋਂ ਤੱਕ ਤੂੰ ਆਤਮਿਕ ਤੌਰ ਤੇ ਹਰ ਵੇਲੇ ਸੰਸਾਰਕ ਵਿਕਾਰਕ ਇਹਨਾਂ ਬੰਧਨਾਂ ਦੇ ਵਿੱਚ ਵੱਧਦਾ ਜਾਂਦਾ ਹੈ ਆਪਣੀ ਵੱਲੋਂ ਤੇਰੀ ਬੜੀ ਕੋਸ਼ਿਸ਼ ਹੈ ਕਿ ਮੈਂ ਸੇਵਾ ਕਰ ਰਿਹਾ ਹਾਂ ਮੈਂ ਨਾਮ ਜਪ ਰਿਹਾ ਹਾਂ ਆਪਣੀ ਮਰਜ਼ੀ ਦੇ ਨਾਲ ਕੀਤੇ ਹੋਏ ਕਰਮਾਂ ਦੇ ਨਾਲ ਤੇਰੇ ਮਨ ਦੇ ਅੰਦਰ ਅਹੰਕਾਰ ਵੀ ਵੱਧਦਾ ਜਾਂਦਾ ਹੈ ਔਰ ਤੇਰੇ ਅੰਦਰ ਹਉਮੇ ਦੀ ਮਲੀਨਤਾ ਪਹਿਲਾਂ ਹੀ ਹੈ, ਪਰੰਤੂ ਇਹ ਹਉਮੇ ਦੀ ਗੰਦਗੀ ਦੇ ਵਿੱਚ ਹੋਰ ਵੀ ਵਾਧਾ ਹੋਈ ਜਾਂਦਾ ਹੈ। ਕੋਸ਼ਿਸ਼ ਤਾਂ ਇਹ ਸੀ ਕਿ ਅਸੀਂ ਇਸ ਆਤਮਿਕ ਜੀਵਨ ਨੂੰ ਮਾਨਣਾ ਹੈ ਔਰ ਇਹ ਮਨੁੱਖੀ ਜੀਵਨ ਨੂੰ ਸਫਲਾ ਕਰਨਾ ਹੈ। ਪਰ ਹੋਇਆ ਕਿ ਜਿਵੇਂ ਜਿਵੇਂ ਅਸੀਂ ਆਪਣੀ ਅਕਲ ਦੇ ਘੋੜੇ ਦੜਾਉਂਦੇ ਹੋਏ ਵੱਖ ਵੱਖ ਤਰ੍ਹਾਂ ਦੇ ਕਰਮ ਕਾਂਡਾਂ ਆਦਿ ਨੂੰ ਅਪਣਾਉਂਦੇ ਗਏ, ਤੇਵੇਂ ਤੇਵੇਂ ਇਹ ਫਾਹੀਆਂ ਇਹ ਬੰਧਨ ਸਾਡੇ ਗਲ ਦਾ ਸ਼ਿੰਗਾਰ ਹੀ ਨਹੀਂ ਬਲਕਿ ਹਰ ਵੇਲੇ ਸਾਡੇ ਗਲ ਨੂੰ ਘੁੱਟਦੇ ਗਏ। ਇੱਕ ਮੈਂ ਸ਼ਿੰਗਾਰ ਸ਼ਬਦ ਵਰਤਿਆ, ਭਾਵੇਂ ਰੱਸਾ ਸਣ ਦਾ ਹੋਵੇ ਤੇ ਭਾਵੇਂ ਰੱਸਾ ਰੇਸ਼ਮ ਦਾ ਹੋਵੇ, ਜੇ ਗਲ ਦੇ ਵਿੱਚ ਪਾਇਆ ਹੋਵੇ ਤੇ ਫਾਹ ਦੋਵਾਂ ਨਾਲ ਹੀ ਆਉਂਦਾ ਹੈ। ਇਹ ਨਹੀਂ ਕਿ ਇੱਕ ਨਾਲ ਫਾਹ ਆਵੇਗਾ ਤੇ ਦੂਜਾ ਪਹਿਣ ਲਵਾਂਗੇ ਤੇ ਇਹਦੇ ਨਾਲ ਨਹੀਂ ਆਵੇਗਾ। ਅਸੀਂ ਰੋਜ਼ਾਨਾ ਹੀ ਜਦੋਂ ਰਹਿਰਾ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਔਰ ਸ਼ਰਵਣ ਕਰਦੇ ਹਾਂ ਤੇ ਮੇਰੇ ਸਤਿਗੁਰੂ ਜੀ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਹੇ ਭਾਈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦੁਨੀਆਂ ਦੇ ਕਾਰ ਵਿਹਾਰ ਛੱਡ ਦੇਣੇ ਆ। ਸਤਿਗੁਰਾਂ ਨੇ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਪਣੀਆਂ ਬਣਦੀਆਂ ਹੋਈਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਕੇ ਤੇ ਕਿਸੇ ਹੋਰ ਪਾਸੇ ਨੂੰ ਚਲੇ ਜਾਈਏ ਜਾਂ ਗ੍ਰਸਤ ਨੂੰ ਤਲਾਂਜਲੀ ਦੇ ਦਈਏ। ਸਤਿਗੁਰਾਂ ਨੇ ਕਿਹਾ ਹੈ ਕਿ ਜਿਹੜੇ ਸੰਸਾਰ ਦੇ ਕਾਰ ਵਿਹਾਰ ਨੇ ਆਪਣੇ ਔਰ ਆਪਣੇ ਪਰਿਵਾਰ ਦੀ ਉਪਜੀਵਿਕਾ ਦੇ ਵਾਸਤੇ ਤੂੰ ਕਾਰਜ ਕਰਦਾ ਹੈ, ਮੁਬਾਰਕ ਹੈ। ਪਰੰਤੂ ਚੰਗੀ ਗੱਲ ਇਹ ਹੈ ਕਿ ਜੇ ਤੂੰ ਮਾਲਕ ਵਾਹਿਗੁਰੂ ਜੀ ਦੀ ਇਬਾਦਤ ਵਿੱਚ ਲੱਗ ਜਾਵੇ, ਕਿਉਂਕਿ ਜੇ ਤੂੰ ਉਹਦੇ ਸਿਮਰਨ ਵਿੱਚ ਜੁੜ ਜਾਏਗਾ ਤੇ ਫਿਰ ਤੂੰ ਦੁਨਿਆਵੀ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਕਿਸੇ ਨਾਲ ਛਲ ਕਪਟ ਨਹੀਂ ਕਰੇਗਾ, ਕਿਸੇ ਨਾਲ ਠੱਗੀ ਨਹੀਂ ਮਾਰੇਗਾ, ਕਿਸੇ ਕੋਲੋਂ ਰਿਸ਼ਵਤ ਨਹੀਂ ਲਏਗਾ, ਕਿਸੇ ਦਾ ਹੱਕ ਨਹੀਂ ਮਾਰੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੁਨਹਿਰੀ ਸਿਧਾਂਤਾਂ ਦੇ ਵਿੱਚੋਂ ਇਹ ਤਿੰਨ ਬੜੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਔਰ ਇਹ ਜੋ ਤੂੰ ਦੁਨੀਆਂ ਦੇ ਕਾਰਜ ਵਿਹਾਰ ਕਰਦਾ ਹੈ ਇਹ ਕੇਵਲ ਤੇ ਕੇਵਲ ਦੁਨੀਆਂ ਤੱਕ ਹੀ ਰਹਿ ਜਾਣੇ ਆ। ਇਸ ਵਾਸਤੇ ਤੂੰ ਜਿਸ ਮਕਸਦ ਵਾਸਤੇ ਸੰਸਾਰ ਦੇ ਵਿੱਚ ਆਇਆ ਹੋਇਆ ਹੈ ਉਸ ਮਕਸਦ ਨੂੰ ਪੂਰੀਆਂ ਕਰਨ ਵਾਸਤੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ, ਔਰ ਜਿਵੇਂ ਤੈਨੂੰ ਗੁਰੂ ਨੇ ਸਮਝਾਇਆ ਹੈ ਉਸ ਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਣਾ ਸ਼ੁਰੂ ਕਰ, ਤਾਂ ਤੈਨੂੰ ਆਤਮਿਕ ਆਨੰਦ ਮਿਲ ਸਕਦਾ ਹੈ। ਵੇਖੋ ਜੀ, ਆਪਾਂ ਸਾਰੇ ਰਹਿਣ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਸਾਡੇ ਅੰਦਰ ਖੇੜਾ ਨਹੀਂ ਹੈ, ਸਾਡੇ ਅੰਦਰ ਆਨੰਦ ਨਹੀਂ ਹੈ। ਅਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ, ਚਿੰਤਾਵਾਂ, ਝੋਰਿਆਂ ਦੀਆਂ ਪੰਡਾਂ ਆਪਣੇ ਸਿਰ ਤੇ ਰੱਖੀ ਬੈਠੇ ਹਾਂ। ਜੇ ਅਸੀਂ ਸੱਚਮੁੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਅਮਲੀ ਜੀਵਨ ਕਮਾਉਣ ਲੱਗ ਪਈਏ ਤਾਂ ਮੈਂ ਆਪਣੇ ਗੁਰੂ ਦੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਸਾਡੇ ਹਿਰਦੇ ਦੇ ਅੰਦਰ ਇਹ ਆਨੰਦ ਦਾ ਖੇੜਾ ਬਣ ਜਾਵੇਗਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ। ਇਸ ਵਾਸਤੇ ਭਾਈ, ਸਰੰਜਮ ਲਾਗ ਭਵਜਲ ਤਰਨ ਕੈ, ਜਨਮ ਬ੍ਰੇਥਾ ਜਾਤ ਰੰਗ ਮਾਇਆ ਕੈ।
ਬਿਨ ਸਤਿਗੁਰ ਸੇਵੇ ਥਵ ਰੰਗ ਪਾਵਹੀ, ਮਰ ਜਮਹਿ ਆਵਹਿ ਜਾਹੇ।
ਕਿਉਂਕਿ ਬਿਨਾਂ ਸਤਿਗੁਰੂ ਦੇ ਦੱਸੇ ਹੋਏ ਰਾਹ ਨੂੰ ਅਪਣਾਉਣ ਤੋਂ ਬਿਨਾਂ, ਕਿਉਂਕਿ ਗੁਰੂ ਨੇ ਸਾਨੂੰ ਰਸਤਾ ਦੱਸਿਆ ਨਹੀਂ, ਗੁਰੂ ਦੀ ਮਤ ਨੂੰ ਅਸੀਂ ਲਿਆ ਨਹੀਂ ਔਰ ਆਪਣੀ ਮਰਜ਼ੀ ਨਾਲ ਚੱਲੇ। ਬਿਨ ਸਤਿਗੁਰ ਸੇਵੈ, ਜਿੰਨੀ ਦੇਰ ਤੱਕ ਅਸੀਂ ਸਤਿਗੁਰੂ ਨੂੰ ਸੇਵਦੇ ਨਹੀਂ, ਸਤਿਗੁਰੂ ਦੇ ਕਹਿ ਅਨੁਸਾਰ ਨਹੀਂ ਚੱਲਦੇ, ਸਾਨੂੰ ਕਿਤੇ ਵੀ ਥਾਂ ਨਹੀਂ ਮਿਲਣੀ, ਸਾਨੂੰ ਕਿਤੇ ਵੀ ਆਸਰਾ ਨਹੀਂ ਮਿਲਣਾ। ਠਵਰ ਕਹਿੰਦੇ ਨੇ ਆਸਰੇ ਨੂੰ, ਸਾਨੂੰ ਕਿਤੇ ਸਹਾਰਾ ਨਹੀਂ ਮਿਲਣਾ। ਮੇਰਾ ਖਿਆਲ ਸਾਡੇ ਵਿੱਚ ਬਹੁਤ ਸਾਰੇ ਭੈਣ ਭਾਈ ਕਈ ਵਾਰ ਇਹ ਸ਼ਬਦ ਕਹਿੰਦੇ ਹੋਣਗੇ, ਅਸੀਂ ਬੜਾ ਮੜੀਆਂ ਕਬਰਾਂ ਮਜ਼ਾਰਾਂ ਦੇ ਉੱਪਰ ਤੇਰੇ ਚੜ੍ਹਾ ਚੜ੍ਹਾ ਕੇ ਵੇਖ ਲਿਆ, ਬੜੇ ਦੰਬੀਆਂ ਪਖੰਡੀਆਂ ਦੇ ਗਿੱਟੇ ਗੋਡੇ ਘੁੱਟ ਘੁੱਟ ਵੇਖ ਲੈਣੇ। ਪਰ ਸੱਚੀ ਗੱਲ ਇਹ ਹੈ, ਜਦੋਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਗਏ ਹਾਂ, ਜ਼ਿੰਦਗੀ ਦੇ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ। ਜਦੋਂ ਦੇ ਅਸੀਂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਚਰਨ ਪਰਸਨੇ ਨੇ, ਮੇਰੇ ਪਾਤਸ਼ਾਹ ਨੇ ਕਸਰ ਹੀ ਨਹੀਂ ਛੱਡੀ ਕੋਈ ਦੇਣ ਲੱਗਿਆਂ, ਔਰ ਹਾਲੇ ਵੀ ਦੇਈ ਜਾ ਰਿਹਾ, ਉਹਦਾ ਸੁਭਾਅ ਹੈ। ਉਹਦੇ ਡਰ ਤੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਹੋਰ ਕੋਈ ਟਿਕਾਣਾ ਨਹੀਂ ਹੈ। ਅਸੀਂ ਕਿਤੇ ਵੀ ਚਲੇ ਜਾਈਏ, ਕਿਸੇ ਰਿਸ਼ਤੇਦਾਰ ਕੋਲ ਚਲੇ ਜਾਈਏ, ਸਾਡੀ ਚੰਗੀ ਆਯੂ ਭਗਤ ਹੋਵੇ, ਚੰਗਾ ਸਾਨੂੰ ਖਾਣ ਪੀਣ ਵਾਸਤੇ ਮਿਲੇ, ਪਰ ਜੋ ਆਨੰਦ ਭੋਜਨ ਪਾਣੀ ਛਕਣ ਦਾ, ਜੋ ਆਪਣੇ ਘਰ ਦੇ ਵਿੱਚ ਠਹਿਰ ਕੇ ਸਕੂਨ ਮਹਿਸੂਸ ਹੁੰਦਾ, ਉਹ ਸਾਨੂੰ ਕਿਸੇ ਬਾਹਰ ਹੋਟਲ ਰੈਸਟੋਰੈਂਟ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਤਰੀਕੇ ਨਹੀਂ ਹੁੰਦਾ। ਇਸ ਵਾਸਤੇ ਸਾਡਾ ਮਨ ਜਿਹੜਾ ਭਟਕਿਆ ਹੋਇਆ ਹੈ, ਤੇ ਜਦੋਂ ਸਾਡਾ ਭਟਕਦਾ ਹੋਇਆ ਮਨ ਨਿੱਜ ਘਰ ਦੇ ਵਿੱਚ ਟਿਕ ਜਾਂਦਾ ਹੈ, ਤਦੋਂ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਆਸਰਾ ਦੇਣ ਵਾਲਾ ਨਹੀਂ ਹੈ, ਉਹਦੇ ਘਰ ਦੇ ਵਿੱਚ ਹੀ ਆਨੰਦ ਹੈ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਈ, ਮਰ ਜੰਮੈ ਆਵੈ ਜਾਏ। ਫਿਰ ਜਿਹੜਾ ਵਿਅਕਤੀ ਸਤਿਗੁਰੂ ਦੇ ਦੱਸੇ ਮੁਤਾਬਕ ਸਤਿਗੁਰੂ ਦਾ ਆਸਰਾ ਨਹੀਂ ਲੈਂਦਾ, ਕਿਉਂਕਿ ਵੇਖੋ ਮੈਂ ਕਿੰਨਾ ਹੁੰਦਾ ਹੈ, ਮੇਰੇ ਪੰਜਵੇਂ ਪਾਤਸ਼ਾਹ ਨੇ ਬੜਾ ਹੀ ਤਰਸ ਕੀਤਾ ਹੈ ਆਪਾਂ ਸਾਰਿਆਂ ਤੇ, ਸਮੁੱਚੀ ਮਾਨਵਤਾ ਤੇ। ਕਿਉਂਕਿ ਨਹੀਂ ਤਾਂ ਪਹਿਲਾਂ ਕੀ ਸੀ ਕਿ ਆਹ ਉਪਦੇਸ਼ ਜਿਹੜਾ ਬ੍ਰਾਹਮਣ ਵਾਸਤੇ ਆ, ਆਹ ਉਪਦੇਸ਼ ਜਿਹੜਾ ਖੱਤਰੀ ਵਾਸਤੇ ਆ, ਆਹ ਉਪਦੇਸ਼ ਵੈਸ਼ ਵਾਸਤੇ ਆ, ਤੇ ਸ਼ੂਦਰ ਵਿਚਾਰੇ ਨੂੰ ਤੇ ਅਧਿਕਾਰ ਹੀ ਕੋਈ ਨਹੀਂ ਸੀ ਨਾ, ਨਾ ਕੋਈ ਉਹਨੂੰ ਧਾਰਮਿਕ ਗ੍ਰੰਥ ਪੜ੍ਹਨ ਦਾ ਅਧਿਕਾਰ ਸੀ, ਨਾ ਉਹਨੂੰ ਭਗਵਾਨ ਦਾ ਨਾਮ ਲੈਣ ਦਾ ਕੋਈ ਅਧਿਕਾਰ ਸੀ, ਔਰ ਸਾਰੇ ਸੀ। ਔਰ ਮੇਰੇ ਪਾਤਸ਼ਾਹ ਨੇ ਜੋ ਗੱਲ ਕਹੀ ਸੀ, ਜੋ ਸਮਝਾਇਆ ਸੀ ਕਿ ਚਹੁ ਵਰਣਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕਹੋ ਸਦਾ ਆਦੇਸ਼। ਤੇ ਇਹ ਨਹੀਂ ਹੈ ਕਿ ਸਤਿਗੁਰਾਂ ਨੇ ਕੇਵਲ ਬੋਲ ਕਹੀ, ਬਲਕਿ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਣਾ ਕਹੋ ਸਾਂਝਾ ਦਿੱਤਾ ਹੋਇਆ ਹੈ, ਸਮੁੱਚੀ ਮਾਨਵਤਾ ਦੇ ਉੱਪਰ ਬੜੀ ਕਿਰਪਾ ਕੀਤੀ ਹੈ। ਦੁਨੀਆਂ ਦਾ ਕੋਈ ਵੀ ਖੇਤਰ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਸਾਨੂੰ ਹਰ ਖੇਤਰ ਵਿੱਚ ਜੀਣ ਦਾ ਸੌਖਾ ਢੰਗ ਦੱਸਿਆ ਹੋਇਆ ਹੈ, ਔਰ ਗੁਰੂ ਦੀ ਬਾਣੀ ਜਿਹੜੀ ਹੈ ਜੀਵਨ ਯੁਗਤ ਹੈ, ਇਹਦੇ ਤੋਂ ਬਿਨਾਂ ਸਾਨੂੰ ਕਿਤੇ ਟਿਕਾਣਾ ਨਹੀਂ। ਕਿਉਂਕਿ ਸਾਰੇ ਹੀ ਧਰਮਾਂ ਦੇ ਗ੍ਰੰਥ ਜਿਹੜੇ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਔਰ ਪੜ੍ਹ ਲੈਣਾ ਵੀ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਮੈਂ ਆਪ ਵੀ ਪੜ੍ਹ ਲੈਂਦਾ, ਕਿਉਂਕਿ ਪ੍ਰਚਾਰਕ ਹੋਣ ਦੇ ਨਾਤੇ ਪੜ੍ਹਨਾ ਪੈਂਦਾ ਹੈ। ਪਰ ਸੱਚੀ ਗੱਲ ਹੈ ਕਿ ਜੋ ਆਨੰਦ, ਜੋ ਸਕੂਨ ਗੁਰਬਾਣੀ ਪੜ੍ਹ ਕੇ ਪ੍ਰਾਪਤ ਹੋਵੇਗਾ, ਉਹ ਸਾਨੂੰ ਹੋਰ ਕਿਤੇ ਵੀ ਪ੍ਰਾਪਤ ਨਹੀਂ ਹੋਵੇਗਾ। ਜਿੱਥੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਹੋਵੇ, ਔਰ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਣ ਵਾਸਤੇ ਮੇਰੇ ਸਤਿਗੁਰਾਂ ਨੇ ਬਾਹਾਂ ਉਲਾਰੀਆਂ ਹੋਣ, ਇਹੋ ਜਿਹਾ ਕਿਤੇ ਵੀ ਆਨੰਦ, ਇਹੋ ਜਿਹਾ ਕਿਤੇ ਵੀ ਸੰਕੂਨ ਸਾਨੂੰ ਹੋਰ ਦਿਖਾਈ ਨਹੀਂ ਦੇਵੇਗਾ, ਪ੍ਰਾਪਤ ਨਹੀਂ ਹੋਵੇਗਾ। ਇਸ ਤਰ੍ਹਾਂ ਜੀਵ ਜਿਹੜਾ ਹੈ ਬਿਨਾਂ ਆਸਰੇ ਦੇ ਹਰ ਵੇਲੇ ਆਤਮਕ ਮਲਤੇ ਮਰਦਾ ਜੰਮਦਾ ਰਹਿੰਦਾ ਹੈ, ਔਰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਬਿਨ ਸਰਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾਮਸੈ ਮਨ ਆਏ।
ਜਿੰਨੀ ਦੇਰ ਤੱਕ ਅਸੀਂ ਸਤਿਗੁਰੂ ਨੂੰ ਸੇਵਿਆ ਨਹੀਂ, ਸਤਿਗੁਰੂ ਦੇ ਕੋਲ ਗਏ ਨਹੀਂ, ਸਤਿਗੁਰੂ ਦੀ ਗੱਲ ਨੂੰ ਸੁਣਿਆ ਨਹੀਂ, ਸਤਿਗੁਰੂ ਦੀ ਗੱਲ ਨੂੰ ਮੰਨਿਆ ਨਹੀਂ, ਉਨੀ ਦੇਰ ਤੱਕ ਸਾਡੇ ਬੋਲਾਂ ਦੇ ਅੰਦਰ ਮਿਠਾਸ ਨਹੀਂ ਹੋਵੇਗੀ। ਉਹ ਸ਼ਬਦੋ ਹੀ ਭਗਤ ਜਾਤ ਦੇ ਜਿਨ ਕੀ ਬਾਣੀ ਸੱਚੀ ਹੋਏ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ। ਪਰ ਦੂਸਰੇ ਪਾਸੇ ਉਹ ਨੇ ਜਿਹੜੇ ਸਤਿਗੁਰੂ ਦੇ ਕੋਲ ਗਏ ਨਹੀਂ, ਸਤਿਗੁਰੂ ਦੇ ਦੱਸੇ ਮੁਤਾਬਕ ਉਹਨਾਂ ਨੇ ਜੀਵਨ ਜਿਉਣਾ ਸ਼ੁਰੂ ਨਹੀਂ ਕੀਤਾ, ਉਹਨਾਂ ਦੇ ਬੋਲਾਂ ਵਿੱਚ ਮਿਠਾਸ ਨਹੀਂ, ਔਰ ਫਿੱਕਾ ਬੋਲਦੇ ਨੇ। ਫਿਰ ਫਿੱਕਾ ਬੋਲ ਗੁੱਚਣਾ, ਫਿੱਕੇ ਬੋਲ ਬੋਲ ਕੇ ਕੇਵਲ ਖੁਆਰ ਹੋਈਦਾ ਹੈ, ਇਹਦੇ ਨਾਲ ਕੋਈ ਸੋਭਾ ਨਹੀਂ ਮਿਲਦੀ, ਇਹਦੇ ਨਾਲ ਕੋਈ ਵਡਿਆਈ ਨਹੀਂ ਮਿਲਦੀ। ਜੇ ਅਸੀਂ ਗੁਰੂ ਦੇ ਕੋਲ ਜਾਵਾਂਗੇ, ਹੁਣ ਤੁਸੀਂ ਸੰਗਤ ਵਿੱਚ ਸਾਰੇ ਬੈਠੇ ਹੋਏ ਹੋ, ਅਗਰ ਕੋਈ ਭੈਣ ਭਾਈ ਸਾਡੇ ਤੋਂ ਰਸਤਾ ਵੀ ਮੰਗੇਗਾ, ਜਗ੍ਹਾ ਵੀ ਮੰਗੇਗਾ, ਤੇ ਸਾਨੂੰ ਸਤਿਕਾਰ ਨਾਲ ਕਹੇਗਾ ਕਿ ਭੈਣ ਜੀ ਥੋੜਾ ਜਿਹਾ ਰਸਤਾ ਦਿਓ, ਥੋੜੀ ਜਿਹੀ ਜਗ੍ਹਾ ਦਿਓ, ਵੀਰ ਜੀ ਥੋੜਾ ਜਿਹਾ ਰਸਤਾ ਦਿਓ, ਥੋੜੀ ਜਿਹੀ ਜਗ੍ਹਾ ਦਿਓ, ਬੜੇ ਸਤਿਕਾਰ ਨਾਲ ਬੋਲੇਗਾ। ਹੁਣ ਸਾਨੂੰ ਵੀ ਇੱਥੋਂ ਇੱਕ ਲੱਗਣ ਲੱਗ ਗਈ, ਅਸੀਂ ਵੀ ਜਿਹਨੂੰ ਬੋਲਾਂਗੇ ਉਹਨੂੰ ਪਿਆਰ ਨਾਲ ਬੋਲਾਂਗੇ। ਜਿੰਨੀ ਦੇਰ ਤੱਕ ਵਿਅਕਤੀ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਸਤਿਗੁਰੂ ਦੀ ਸੰਗਤ ਨਹੀਂ ਕੀਤੀ, ਉਨੀ ਦੇਰ ਤੱਕ ਉਹਦਾ ਇੱਕ ਸੁਭਾਅ ਬਣ ਜਾਂਦਾ, ਉਹਦੇ ਬੋਲਾਂ ਦੇ ਵਿੱਚ ਕਦੇ ਮਿਠਾਸ ਨਹੀਂ ਆਉਂਦੀ। وہ کوڑا بولتا ہے، نانک فکا بولیا تن من فکا ہوئے۔ ہوں وہ ہویا وہ من دے اندر بھی جڑی ہے ہر ویلے کی بنی ہوئی خربا پن والی اوستھا جو اس کے تن کے ذریعے اس کے مکھ کے ذریعے جڑے نے بولوں راہی باہر نکلتے ہیں۔ اس واسطے میرے پاتشاہ جی کہتے بن ستگر سیوا ہے فکا بولنا نام نہ وسے من آئے۔ جنی دیر تک سڈے بولوں کے مٹھاس نہیں ہے اسی ربی عبادت نہیں کرتے پیار والے شبدوں اسی اپنا نہیں ہاں اینی دیر تک پرمیشر کا نام سڈے من کے نہیں وس سکتا۔
نانک بن سرگر سیو جم پور بدے ماریا ہے موہ کالا اٹھ جاہے۔
جے کر جیو نے ستگرو نو سیویا نہیں ہے بنا ستگرو دے سیون دے اے جیو دی حالت کس طرح دی ہو جاندی ہے جیویں جم پور جم پوری جم دا ارتھ ویسے ہوندا ہے موت موت دا سہم موت دا ڈر۔ اے جو ہر ویلے بنیا ہویا ویکتی نو ہر بندے دی ایک چاہت ہے میری عمر وڈی ہونی چاہیے رج نہ کوئی جیویا پورے پرواسے۔ بھائی صاحب بھائی گرداس جی بے شک پروار دے ممبر چنگا سلوک نہ کرتے ہون اور بزرگ منجے تے پیا ہوئے اُدھے کولوں اپنے آسرے دے نال منجی تو اٹھنا بھی اوکھا ہوئے پر حالے بھی وہ من کی للسا ہے کہ اے ویڑے وچ جڑے میرے پوتریاں پوترے یہ پڑوتڑیاں پڑوتڑے کھیڈ رہے ہیں میں انہاں دا ویاہ بھی ویکھ لواں مینوں آ بھی خوشی ویکھن دا موقع مل جاوے۔ ہر ویلے دی ایک کھچ بنی ہوئی ہے اور اے جڑی کھچ بنی ہوئی ہے وہ ہر ویلے ساڈے من دے اندر ایک خیال پیدا کر دی ہے کتے مینوں موت نہ آ جاوے۔ موت تو پشو بھی ڈردے آ موت تو پنچھی بھی ڈردے آ پر سب تو ود موت تو ڈردا کون ہے جڑا اپنے آپ نو 84 لاکھ جون دا سردار دسدا ہے وہ موت تو ودھیرے ڈردا ہے اور اس موت تو بچن واسطے نے جتن بھی بہت کیتے نے۔ میں پنجویں پاتشاہ جی دے امرت بچن آپ جی نال سانجھے کر دواں۔ بہت جتن کرتا بلونت کاری سیونت سورا چتر دسے بکھم تھان بسنتو اونچا نہیں سمرت مرن کدنچے ہوونت آگیا بھگوان پرکھ نانک کیتی ساس اکرکھتے۔ پنجویں پاتشاہ جی کہندے نے بندہ بڑے جتن کرتا ہے بڑے بل والے سوربیر جودھیا نو اپنی سرکھیا گارد وچ بھی رکھدا ہے بڑیاں اچیاں گھاٹیاں تے بڑیاں اوکھیاں تھاواں تے اپنا گھر بنا لیندا ہے کہ شاید موت میرے تک نہ آوے پرنتو جدو مالک دا حکم ہو جاندہ ہے ادھے نکی جی کیڑی بھی بندے دی جان لے لیندی ہے۔ یہ بنیا ہویا ہر ویلے دا سہم اور انہاں چوریاں انہاں سہماں دی مار نوں ہر ویلے کھاندا رہندا ہے پر یہ نہیں پتا کہ آتمک آنند مینوں ستگرو تو بنا کتیوں پراپت نہیں ہونا وہ کیول تے کیول سنسارک کار ویوہاراں دے وچ لگیا ہویا اور ہر ویلے بھرم پلیکھیاں دے وچ پیا ہویا اس سنسار تو اپنے جیون دی بازی نوں ہار جاندا ہے اور منہ کال کھٹ کے جانا ہے۔ منہ کال کھٹ کے جان کا پاپ ہے چاہیے تو یہ سی کہ واحگرو کی حضوری دے مکھ اجلا لے کے جانا پرنتو مکھ اجلا لے کے نہیں گیا انہیں سنسار جیودیا ہویا چگلی نندیا ایرخا بختوئی یہ جڑیاں بریائیاں سی انہاں نوں اپنا چھڈیا انہاں نوں کماؤں دا کماؤں دا یہ سنسار تو اپنے جیون دی باجی نوں ایوں ہار گیا جیویں ایک جواری جوا کھیڈن والا جڑا ہے وہ جوے دے وچ سب کچھ ہار کے دوویں ہاتھ چاڑ کے تر پیندا ہے چلے جواری دوویں ہاتھ چار اس طرح وہ سنسار تو کوچ کر جاندا ہے۔
محلہ تیجا ایک سرگر کی سیوا کرے چاکری ہر نامے لگا پیار۔
میرے بادشاہ صاحب سری گرو امرداس مہاراج کرپا کرتے ہیں ایک اتنے ایک کا ارتھ ہے کئی بہت زیادہ ستگر کی سیوا کرے جو ستگرو کی سیوا کرتے ہیں چاکری نوکری کرتے ہیں ہر نامے لگا پیار تے انہاں دا پیار جڑا ہے وہ گرو دے شبد نال لگ جاندہ ہے پرمیشر دے نام دے نال انہاں دی محبت بن جاندی ہے. یاد رہے کچھ اجہے بھی ہندے نے جنہاں بارے میرے ستگرو جی کہندے نے بدا چٹی جو پرے نہ گن نہ اپکار. جو کوئی بندہ بدو ردی کوئی کارج کرتا ہے وکھاوے واسطے کہ جگہ دے لوگ مینو کہن اے بندہ بڑا ہی دھارمک ہے, کیونکہ اج کل بڑی ہوڑ لگی ہوئی ہے, مینو کہن تو سنکوچ نہیں ہے. اُنہ بندہ دھارمک ہوندا نہیں ہے جنہ دھارمک ہون دا ڈھنگ رچدا ہے. ورلے نے جڑے باڑی تے باڑی دی لاج نو رکھدے نے تے انہاں نو نمسکار کرنی وی بندی ہے اور ارداس کرنی وی بندی ہے. سچے پادشاہ انہاں دے پیار دی دڑھتا نو اسی طرح پکیاں بنائی رکھی. ہمیشہ اے تیری پے پاونی وچ رہندیاں ہویاں تیرے چرناں دی پریتی نو مان دے رہن, نہیں تے بہتات وچ ہے. اسی ایک جنے دی گل نہیں کر رہے, اسی ساری دنیا دی گل سارے سنسار دی گل کر رہے ہیں. کسی بھی مت کا کوئی ویکتی ہوئے جڑا بھی اپنے آپ کو دھارمک کھواؤندا ہے. ہوں اسی وکھاوے طور پہ بڑے کام کیتے, سیتی خوشی سواری ہے, پر اصل دے وچ جے اسی کوئی خوشی دے نال کارج کرتے ہاں تے اس کارج دے وچ سانو سفلتا مل جاندی ہے. تے جے کر اسی بدو ردی کرتے ہاں, کیونکہ کئی وار اسی کہہ دینے ہیں کہ ستگر کی سیوا گاکھڑی سر دیجے آپ گوائے. ستگر کہندے ستگران دے گھر دی سیوا کرنی بڑی اوکھی ہے, سر دینا پیندا ہے, بلکہ ہنکار چھڈنا پیندا ہے. پھر اسی کہندے داتیا ساڈے کولوں ہنکار نہیں چھڈیا جانا, ساڈے کولوں ہومے نہیں چھڈی جانی. اسی تے سیوا سمرن وی کردے ہاں, کیرتن کتھا وکھیان وی کردے ہاں, تے اپنی ہومے نوں ودھاؤن واسطے کردے ہاں, ہنکار وچ واڈا کرن واسطے کردے ہاں. سچی گل ہی ساڈے کولوں اے کام نہیں ہونا. گرمکھو جس دن ساڈی سیوا ساڈا کیرتن ساڈی کتھا واہگرو دے پیار نوں پراپت کرن والے پاسے نوں لگ جاوے گی, اس دن ساڈی زندگی دے اندر آنند ہوئے گا, ساڈی زندگی دے اندر کھیڑا ہوئے گا. جدوں اسی آپے وکھاوے وچ لگ جاواں گے, اپنے وڈپن نوں وڈیاؤن وچ لگ جاواں گے, ادو کدی وی ساڈی زندگی دے وچ کھیڑا نہیں آوے گا, چاہے وہ تسی ہوو چاہے میں ہوواں, دنیا دا کوئی وی ویکتی ہوو. صاحب شری گرو امر داس مہاراج کرپا کردے نے, ایک ستگر کی سیوا کرہے چاکری ہر نامے لگے پیار, اور نانک جنم سوارن اپنا کلکا کرن ادھار. وہ اپنے اس منکھی جنم نو بھی سوار لیندے ہیں اور اپنی کل دا بھی بھلا کر لیندے نے. اور ایک وار اس مبارک پاون پنکتی دے پاٹھ اپاں بھائی صاحب دی رسنا تو سرون کردے ہاں.
نانک جنم سوارن اپنا کل کا کرن ادھار.
جڑے جیو ستگرو دے دسے مطابق سیوا بھگتی کردے نے اس منکھی جیون نو عملی جیون دے وچ جیوندے نے گرمت انوسار, وہ اپنے اس منکھی جیون دی باجی نو وی جت لیندے نے اور اپنی کل دا وی بھلا کر لیندے نے. کیونکہ جدوں کوئی پروار دا ایک ممبر گھر دے وچ گربانی پڑھدا ہے پاٹھ کردا ہے تے او دے ول ویکھ کے دوسرے دے من دے اندر وی اے للسا پیدا ہوندی ہے, اور ساڈی رٹین بننی وی چاہیدی ہے, بلکہ غصے دے نال نہیں پیار دے نال سانو اپنے پروارک ممبراں نوں لینا چاہیدا ہے کہ پتر جی بیٹا جی تسی وی اج جپجی صاحب دا پاٹھ کرو, آؤ اج تسی وی راہ راج صاحب دی بانی پڑھو, کیونکہ سانو بڑے پیار نال پریرنا دین دی لوڑ ہے. میں ایک سروت شری اکال تخت صاحب جی تو پروانتا سکھ رہت مریادا دے وچوں ایک چھوٹا جا حوالہ دینا چاہتا ہاں, جو اے شبد انکت نے. ہر ایک سکھ سکھنی بچے بچی نو گرمکھی پڑھ کے سری گرو گرنتھ صاحب دا پاٹھ کرنا چاہیے. سکھ رہت مریادا دے اندر درج ہے. دنیا دی کوئی بھی بھاشا ہے سانو سکھ لینی چاہیے, کوئی ماڑی گل نہیں ہے, کوئی گناہ نہیں ہے, پر جیڑی ساڈی ماں بولی ہے ساریاں بولیاں دی ماں جڑی ہے جس نوں ساڈے ستگرہ نے اپنایا ہے اور نوازیا ہے, اس بولی نو اسی ستکار دے نال گرمکھی کہنے ہیں. اور ہر ایک مائی بھائی نو جو اپنی پنجابی بولی ہے اس نو اپنے گھران دے وچ بول چال وچ لیاونا چاہیدا ہے. بے شک بھاویں ایک راشٹر ایک بھاشا دی گل کرن والے کلپ دے رہن، بے شک کچھ سکھ دکھی یا پنجابی ماں بولی دے دکھی اے دعوے کرن کہ اسی دو سالاں وچ گرمکھی نو پنجابی نو ختم کر دیواں گے، سچی گل اے جے جیڑی بھاشا نو میرے ستگرہ نے اپنایا ہے نوازیا ہے، جنی دیر تک دھن سری گرو گرنتھ صاحب مہاراج جی دی امرت مئی بانی ہے، دنیا دی کوئی طاقت ایہو جی نہیں ہے جیڑی اس پنجابی گرمکھی نو ختم کر سکے. اور سانو اے لاگو کرنا پوے گا. اج کل ساڈے اوپر ایک بھوت سوار ہو گیا ہے، کسی بھی کمپنی دی کال آندی ہے اسی ہندی وچ گل کردے، بھاویں میرے ورگے نو ہندی نام ہی بولنی آوے، اسی کوشش کردے ہیں جے بہار تو پئیے آئے نے او ساڈی بھاشا نو سکھ لین دا کم کرنا ہے. اپنے بچے کنیڈا امریکہ دے وچ جاندے نے، ودیشاں وچ جاندے نے سٹڈی بیس تے، پر انہاں دی شرط کی ہے کہ سب تو پہلا انگلش سیکھ کے آؤ، پہلا تسی آئیلٹس کر کے آؤ. اور اپنی بھاشا جانن والیاں نو او نوکری دیندے نے، کم دیندے نے. چائنا نے اج تک دوسری بھاشا نو اپنایا نہیں، تھائی لینڈ دے لوکاں نے اپنی تھائی بھاشا نو کدے اگنور نہیں کیتا. اور جدو کوئی ویکتی اپنی بھاشا نو تلانجلی دے دیندا ہے تے یاد رہے او غلامی دی پھائی اپنے گل وچ پاؤن واسطے تیار ہو جاندا ہے. اس واسطے میرے پادشاہ جی کرپا کردے نے، جیڑے جیو نے پرمیشر دے نام نو جپیا ہے انہیں اپنا بھی جنم سوار لیا، اپنی کل دا بھی پڑا کر لیا، بلکہ انہاں نو پریرنا دتی ہے. میں دوبارہ رپیٹ کر دیواں، گرمکھو کوشش کرو جے کتے سانو کسے کمپنی دی کال بھی آؤں دی ہے پنجابی وچ گل کرو. میں نہیں کہندا تسی کوئی بھاشا سکھو نا، ہر بھاشا سکھنی چاہیے. جے ساڈے کول بھاشا دا بھنڈار نہیں ہوئے گا اسی جاپ صاحب دے کی ارتھ کران گے، اسی جفرنامے دے ارتھ کیویں کران گے. اس واسطے ستگرو گرو گرنتھ صاحب جی دی بانی اندر بہو پشاواں دے شبد نے، پرنتو سارے نو رنگیا ہویا ہے گرمکھی دے اندر. پھر سب تو وڈ ملی بھاشا کیڑی ہے؟ گرمکھی پنجابی. اس واسطے سانو کدی بھی اپنی ماں بولی تو جڑا منہ نہیں موڑنا چاہیدا. آپ بھی سانو گربانی پڑھنی چاہیے، اسی اپنے بچیاں نوں پنجابی پڑھائیے اور انہاں نوں بھی نتنیم والے پاسے نوں سہج پاٹھ کرن والے پاسے نوں پریرنا دیئے. اور اس تو اگے پوڑی شان سرون کر دے ہاں.
پوڑی آپے جاد سال آپ ہے پادا، آپے جاپڑے پرن کو آنے.
واہگرو اکال پرخ جو گر پرمیشر ہے وہ آپ ہی دھرمشالہ ہے، پاٹھشالہ ہے، چار شالہ دا پاو ہے. چار سال کہندے نے پاٹھشالہ نوں جتھے پڑھایا جاوے، اور آپ ہی وہ پڑھاؤن والا استاد ہے، پاندا ہے. تے آپ ہی اس نے اپنے چاٹڑے سیوک جیسے آپ گرو کی سنگت وچ بیٹھے ہیں پڑھن کو آنے، وہ آپ ہی انہوں اپنے کول بلاؤندا ہے. جیسے ستگرو جی آواز دیندے نا کہ آو سکھ ستگر کے پیاریو گاو سچی بانی. ہن دھن گرو گرنتھ صاحب مہاراج جی ساڈے ادھیاپک نے، تے اے جو اسی سنگت وچ بیٹھے ہاں اے ساڈی پاٹھشالہ ہے، دھرمشالہ ہے. تے اسی سارے ایتھوں دے سٹوڈنٹ ہاں، اسی ایتھوں دے سارے ودیارتھی ہاں، گرو دے بلائے ہوئے، گرو دے پریرے ہوئے، اسی سنگت وچ بیٹھ کے گرو دے بچن سرون کر رہے ہاں.
آپے پتا ماتا ہے آپے، آپے بالک کرے سیانے.
آپ ہی ساڈا پتا ہے، آپ ہی ساڈی ماں ہے، تے اسی اس دے بالک ہاں. اور سانو سوجی دے دے کے بار بار سمجھا کے سانو او سیانیا بنا دیندا ہے.
ایک تھا پر بجھا سب آپے، ایک تھا آپے کرے آنے.
ایک تھا تے بیٹھا ہویا، ایک جیواں دے وچوں وسدا ہویا، گرو دی ہر گل نو سمجھدا ہے اور اس نو سمجھ کے اپنے جیون وچ کماؤندا ہے، سیانپ نو حاصل کردا ہے. تے اوناں جیواں دے وچ وی اوہی وسدا ہے جہے ہالے بڈھیپے جا کے بھی اپنے بچکنے نو چھڈدے نہیں جو گرو کی گل نو گرہن نہیں کرتا
اکنا اندر محل بلائے جا آپ تیرا من سچے پانی
واہگرو کال پورخ جیو جہے تے من نو پا جاندے نے ہے سدا تھر رہن والے پرمیشر جیو ان جیوا نو ان بھگت جنا ان بندگی کرن والوں تب کرپا کر کے اپنے محل دے اندر بلا لینا ہے بلکہ اپنے گھر بلا لینا ہے اور اتوں تک اپنے تخت دے اوپر بٹھا لینا ہے اب تو جائے چڑھے سنگھاسن مل ہے سارنگ پانی رام کبیرا ایک پے ہے کوئی نہ سکے پچھانی اس واسطے اکنا اندر محل بلائے جا آپ تیرے من پانے اور اس تو اگے سرون کرتے ہاں
جنا آپ گرمخ دے وڈیائی سہجن سچی درگاہ جانے
اے میرے مالک واہگرو جیو جنہاں نوں تو اے وڈیائی بخشتا ہے گرو دی شرن وچ آندے نے ایسے گرمخ پیارے گرو دے درسائے ہوئے مارگ تے چلدے نے تو تنا دی چوڑی دے اندر اپنی وڈیائی دی بخشش پا کے نوازدا ہے تے او سچی درگاہ دے وچ جانے جاندے نے بلکہ انہاں دا ہر جگہ تے مان ستکار بندا ہے او دین دنیا دے وچ نامنا کھٹدے نے جہے جیواں دے اوپر تو کرپا کر دینا اس واسطے کرپا کر ہو دین کے داتے میرا گن اوگن نہ بیچارو کوئی ماٹی کا کیا توپے سوامی مانس کی ذات یہی او ستگرو سچے پاتشاہ جی دی بخشش دے صدقہ جو گردوارا منجی صاحب دیوان حال وکھے روزانہ ہی لڑی وار شبد کی وچار ہوندی ہے اس مبارک شبد کی وچار سانجھ کرن دا بھی جتن کریے
سلوک محلہ پہلا نام کے تن جال جن جلیا نام وساریا
سو یہ پاون شبد ہے سوہی کی وار جو تیسرے پاتشاہ کی اچارن کیتی ہوئی ہے اس دے وچوں گیارہویں پوڑی دا مول پاٹھ ہے جو صاحب سری گرو گرنتھ صاحب مہاراج جی دے مقدس سنگ 799 دے اوپر شبھ لیکھ ہے پوڑی تیسرے پاتشاہ دی ہے پرنتو اس دے آرمبھ والے دو پاون سلوک صاحب سری گرو نانک صاحب جی دی مبارک رسنا تو اچارن کیتے ہوئے نے اور جس دے راہی ستگرہ نے کرپا کیتی نانک اے تن جال جن جلیا نام وساریا کیونکہ کرشنا دی اگ دے وچ اے ساڈا تن جڑا ہر ویلے سڑیا ہویا ہے کیونکہ منک جڑا ہے وہ اپنی شریرک لوڑاں نوں شریرک خواہشاں نوں پوریاں کرن واسطے لگیا ہویا ہے نانک اے تن جال اے تن نوں جالن دا مطلب اے نہیں کہ شریر نوں ساڑ دے تن جال دا بھاو ہے کہ اے جڑا تیرا دیہ ادھیاس ہے شریر دا موہ ہے اس دیہ ادھیاس نوں اس موہ نوں چھڈ دے نانک اے تن جال جن جلیا نام وساریا جس سڑے ہوئے اس تن نے تن دیاں لوڑاں خواہشاں واشناواں دے کارن کر کے تو مالک واہگرو دے نام نوں وساریا ہویا ہے
پودی جائے پرال پچھے ہاتھ نہ امبڑا
اے تیرا ہردہ روپی جڑا تال ہے اے بڑا نیواں ہے اور یہ نیوا ہے تو یہ جڑے اوگن دے برے خیالوں دا پانی ہے وہ ہور بھی پرال پیدا ہوں جا رہا ہے بلکہ وہ ہور بھی کائی پیدا ہوں جا رہی ہے پرالی پی جا رہی ہے پو دی جائے پرال پچھے ہاتھ نہ امبڑا نوند تال نوند کا بھاو نیوا تال اے تیرا ہردہ روپی تال جڑا ہے بڑا نیوا ہے اور برائیاں نو بڑی چھتی گرہن کرتا ہے بڑی چھتی دیکھو کوئی چنگی گل ہوے سچ دی گل ہوے اودے ول نو ساڈا ایڈی چھتی خیال نہیں جاندا کسے دی کوئی چگلی کرنی ہوے نندیا کرنی ہوے بختوئی کرنی ہوے گال مندا کرنا ہوے کسے دا برا سوچنا ہوے تے پھر ہوندا کی ہے چنگے آئی آلک کرے برائی ہوئے چھت اسی ایسے کارجاں نوں کرن واسطے ترنت دینی تیار ہو جانے ہیں کہندے اس واسطے اے تیرے نیوے ہردے روپی تال دے اندر ਪਰਾਲ ਜਿਹੜਾ ਹੈ ਵਕਾਰ ਜਿਹੜੇ ਨੇ ਉਹਨਾਂ ਦਾ ਗੰਦ ਪੈਂਦਾ ਜਾ ਰਿਹਾ ਤੇ ਇਹ ਭਰ ਗਿਆ ਤੇ ਫਿਰ ਤੇਰੇ ਵੱਸ ਨਹੀਂ ਰਹਿਣਾ ਕਿਉਂਕਿ ਫਿਰ ਤੇਰੇ ਪੱਲੇ ਕੇਵਲ ਤੇ ਕੇਵਲ ਪਛਤਾਵਾ ਹੀ ਹੋਵੇਗਾ। ਇਸ ਵਾਸਤੇ ਆਪਣੇ ਉਰੇ ਹਿਰਦੇ ਨੂੰ ਜੇ ਭਰਨਾ ਹੀ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਬੇਨਤੀ ਕਰ, ਕਿਉਂਕਿ ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਾਰ ਭਰੇ। ਬਾਬਾ ਹਰਦਾਸ ਜੀ ਦੇ ਸਪੁੱਤਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੇ ਤੇਰੇ ਸੱਖਣੇ ਹਿਰਦੇ ਨੂੰ ਸ਼ੁਭ ਗੁਣਾਂ ਦੇ ਨਾਲ ਨਕਾ ਨਕ ਭਰ ਸਕਦੇ ਹਨ।
ਮਹੱਲਾ ਪਹਿਲਾ ਨਾਨਕ ਬਣ ਕੇ ਕੰਮ ਫੁੱਟਿਆ ਗਣਿਤ ਮਹਾਵਹੀ।
ਪਹਿਲੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਬੰਦਿਆ ਤੂੰ ਆਪਣੇ ਮਾਲਕ ਦੇ ਹਜ਼ੂਰ ਇਹ ਬੇਨਤੀ ਕਰਿਆ ਕਰ, ਤਰਲੇ ਲਿਆ ਕਰ ਕਿ ਹੇ ਮੇਰੇ ਪਾਤਸ਼ਾਹ ਜੀ, ਜਿਹੜੇ ਮੇਰੇ ਮਨ ਦੇ ਕੰਮ ਹੈ ਨਾ ਉਹ ਬੜੇ ਹੀ ਫਿਟਕਾਰ ਯੋਗ ਨੇ, ਬੜੇ ਹੀ ਲਾਹਨਤ ਯੋਗ ਨੇ, ਧਿਕਾਰ ਯੋਗ ਨੇ। ਨਾਨਕ ਮਣ ਕੇ ਕੰਮ ਫਿੱਟਿਆ ਗਣਤ ਨਾ ਆਵੀ। ਇਹ ਨਹੀਂ ਹੈ ਕਿ ਇੱਕ ਜਾਂ ਦੋ ਹੈ, ਬਲਕਿ ਹੈ ਵੀ ਗਿਣਤੀ ਤੋਂ ਪਰੇ ਨੇ। ਜਿਵੇਂ ਅਸੀਂ ਪੜ੍ਹਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਬਲਕਿ ਸਾਡੇ ਅੰਦਰ ਇੰਨੇ ਔਗਣ ਨੇ, ਸਾਡੇ ਮਨ ਦੇ ਇੰਨੇ ਬੁਰੇ ਕਰਮ ਨੇ ਜਿਹੜੇ ਗਿਣਤੀ ਤੋਂ ਪਰੇ ਹਨ।
ਤਿੱਤੀ ਲਹਾ ਸੁਹਾਨਾ ਜਾਂ ਬਖਸ਼ੇ ਤਾਂ ਧੱਕਾ ਨਹੀਂ।
ਇਸ ਵਾਸਤੇ ਮੈਂ ਬਹੁਤ ਜ਼ਿਆਦਾ ਸਹਿਮ ਦੇ ਵਿੱਚ ਰਹਿੰਦਾ, ਡਰ ਦੇ ਵਿੱਚ ਰਹਿੰਦਾ, ਕਿਉਂਕਿ ਹਰ ਬੰਦੇ ਨੂੰ ਆਪਣੇ ਮਨ ਦਾ ਪਤਾ ਹੁੰਦਾ। ਠੀਕ ਹੈ, ਅਸੀਂ ਦੂਜਿਆਂ ਕੋਲ ਜ਼ਰੂਰ ਕਹਿੰਦੇ ਹਾਂ ਲਓ ਜੀ ਮੈਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ ਜੀ, ਮੇਰਾ ਹਿਰਦਾ ਬੜਾ ਸਵੱਛ ਹੈ, ਪਰ ਇਮਾਨਦਾਰੀ ਨਾਲ ਜੇ ਅਸੀਂ ਗੁਰਮਤਿ ਦੇ ਸ਼ੀਸ਼ੇ ਵਿੱਚ ਵੇਖੀਏ ਨਾ, ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਮਨ ਕਿੰਨਾ ਕੁ ਚੰਗਾ ਹੈ ਔਰ ਕਿੰਨਾ ਕੁ ਮੰਦਾ ਹੈ। ਗੁਰੂ ਦੇ ਕੋਲ ਜਾ ਕੇ ਜਦੋਂ ਅਸੀਂ ਤਰਲਾ ਲੈਂਦੇ ਹਾਂ ਕਿ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ, ਹਰ ਵੇਲੇ ਮੇਰੇ ਮਨ ਦੇ ਅੰਦਰ ਸਹਿਮ ਬਣਿਆ ਹੋਇਆ ਹੈ ਕਿਉਂਕਿ ਆਪਣੀ ਕਰਨੀ ਕਰ ਨਰਕ ਨਾ ਪਾਵੂ ਠੌਰ ਤੁਮਰ ਬਿਰਦ ਕਰ ਆਸਰੋ ਸੁਮਾਰ ਹੂੰ। ਭਾਈ ਸਾਹਿਬ, ਭਾਈ ਗੁਰਦਾਸ ਜੀ, ਹੇ ਮੇਰੇ ਦਾਤਿਆ, ਜੇ ਮੈਂ ਆਪਣੇ ਕੰਮਾਂ ਕਰਤੂਤਾਂ ਨੂੰ ਵੇਖਾਂ ਨਾ ਤੇ ਮੈਨੂੰ ਇੰਜ ਲੱਗਦਾ ਮੈਨੂੰ ਨਰਕਾਂ ਚ ਵੀ ਥਾਂ ਨਹੀਂ ਮਿਲਣੀ, ਪਰ ਮੈਨੂੰ ਇੰਨਾ ਜ਼ਰੂਰ ਭਰੋਸਾ ਵਿਸ਼ਵਾਸ ਹੈ ਮੈਂ ਤੇਰੀ ਸ਼ਰਨ ਵਿੱਚ ਆ ਜਾਵਾਂ ਤੇ ਤੂੰ ਪਤਤਾਂ ਨੂੰ ਵੀ ਪਾਵਨ ਕਰਨ ਦੀ ਸਮਰੱਥਾ ਰੱਖਦਾ ਹੈ। ਤੂੰ ਇੰਨਾ ਦਿਆਲੂ ਹੈ, ਇੰਨਾ ਕਿਰਪਾਲੂ ਹੈ ਤੇ ਜਿਹੜੇ ਤੇਰੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ ਫਿਰ ਉਹਨਾਂ ਨੂੰ ਕਦੇ ਧੱਕੇ ਨਹੀਂ ਸਹਿਣੇ ਪੈਂਦੇ।
ਪੌੜੀ ਸੱਚਾ ਅਮਰ ਚਲਾਇਓ ਕਰ ਸੱਚ ਫੁਰਮਾਨ।
ਵਾਹਿਗੁਰੂ ਅਕਾਲ ਪੁਰਖ ਜੀ ਨੇ ਸਦਾ ਥਿਰ ਰਹਿਣ ਵਾਲੇ ਨਾਮ ਸਿਮਰਨ ਦੀ ਬਖਸ਼ਿਸ਼ ਨੂੰ ਅਸਾਂ ਦੀ ਝੋਲੀ ਵਿੱਚ ਪਾਉਂਦਿਆਂ ਹੋਇਆਂ, ਕੁਦਰਤ ਦੀ ਝੋਲੀ ਵਿੱਚ ਪਾਉਂਦਿਆਂ ਹੋਇਆਂ ਕਾਦਰ ਨੇ ਜੋ ਆਪਣਾ ਅਮਰ, ਜੋ ਆਪਣਾ ਉਸਨੇ ਹੁਕਮ ਚਲਾਇਆ ਹੋਇਆ ਹੈ।
ਸਦਾ ਨਿਰਚਲ ਰਵ ਰਹਿਆ ਸੋ ਪੁਰਖ ਸੁਜਾਨ।
ਭਾਈ, ਪੁਰਖ ਹੈ, ਸਰਬ ਵਿਆਪਕ ਹੈ ਔਰ ਹਰੇਕ ਦੇ ਮਨ ਦੀ ਗੱਲ ਨੂੰ ਜਾਣਨ ਵਾਲਾ ਸਿਆਣਾ ਪੁਰਖ ਹੈ ਔਰ ਸਦਾ ਹੀ ਨਿਰਚਲ, ਸਦਾ ਹੀ ਅਟਲ ਰਹਿਣ ਵਾਲਾ ਹੈ। ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਨ। ਔਰ ਉਸ ਤੋਂ ਅੱਗੇ ਸ਼ਰਵਣ ਕਰਦੇ ਹਾਂ,
ਹੋਰ ਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨਿਸ਼ਾਨ।
ਨਿਸ਼ਾਨ, ਨਿਸ਼ਾਨ ਦਾ ਭਾਵ ਹੈ ਕਿ ਸਾਡਾ ਆਦਰਸ਼ ਕੀ ਹੈ, ਸਾਡਾ ਅਕੀਦਾ ਕੀ ਹੈ, ਸਾਡਾ ਮਨਸੂਬਾ ਕੀ ਹੈ ਔਰ ਇਹ ਸਾਡਾ ਜਿਹੜਾ ਜੀਵਨ ਜੁਗਤ ਦਾ ਆਦਰਸ਼ ਹੈ, ਸਿਧਾਂਤ ਹੈ, ਮਕਸਦ ਹੈ, ਇਹ ਸਾਨੂੰ ਗੁਰੂ ਦੇ ਸ਼ਬਦ ਰਾਹੀਂ ਪਤਾ ਚੱਲਦਾ ਹੈ। ਇਸ ਵਾਸਤੇ ਗੁਰਪ੍ਰਸਾਦੀ ਸੇਵਿਆ, ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਮਾਲਕ ਵਾਹਿਗੁਰੂ ਜੀ ਨੂੰ ਸੇਵਿਆ ਜਾ ਸਕਦਾ ਹੈ। ਜੇ ਅਸੀਂ ਗੁਰੂ ਦੇ ਦੱਸੇ ਮੁਤਾਬਕ ਸੇਵਾ ਭਗਤੀ ਦੇ ਅੰਦਰ ਲੱਗ ਜਾਂਦੇ ਹਾਂ ਤੇ ਭਾਈ ਇਸ ਵਿਧ ਦੇ ਨਾਲ ਅਸੀਂ ਉਹਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਾਂ।
ਪੂਰਾ ਥਾਤ ਬਣਾਇਆ ਰੰਗ ਗੁਰਮਤ ਮਾਨ।
ਭਾਈ, ਮਾਲਕ ਵਾਹਿਗੁਰੂ ਜੀ ਨੇ ਇਹ ਪੂਰੀ ਬਣਤਰ ਬਣਾਈ ਹੋਈ ਹੈ, ਅਸੀਂ ਉਸਦਾ ਅੰਤ ਨਹੀਂ ਪਾ ਸਕਦੇ। ਦੇਖੋ, ਅੱਜ ਅਸੀਂ ਰੱਬ ਦੇ ਉੱਪਰ ਵੀ ਕਿੰਤੂ ਪਰੰਤੂ ਕਰਨ ਲੱਗ ਪਿਆ। ਮੈਂ ਕਈ ਦਫਾ ਇਹ ਬੇਨਤੀ ਕਰਦਾ ਹੁੰਦਾ, ਵਿਵਾਦ ਛੇੜਨੇ ਵਿਦਵਾਨ ਜੀ ਨੂੰ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਇੱਕ ਇੱਕ ਬੋਲ ਸੱਚਾ ਹੈ, ਪਰ ਅੱਜ ਸਾਡੇ ਅੰਦਰ ਜੋ ਹੰਕਾਰ ਦੀ ਬਿਰਤੀ ਬਣ ਚੁੱਕੀ ਹੈ, ਬਹੁਤਾਤ ਵਿੱਚ ਅਸੀਂ ਕਈ ਵਾਰ ਗੁਰਬਾਣੀ ਦੇ ਉੱਪਰ ਹੀ ਟਿੱਪਣੀਆਂ ਕਰਨ ਲੱਗ ਪੈਂਦੇ ਹਾਂ। ਗੁਰੂ ਦੀ ਬਾਣੀ ਤੇ ਸ਼ੰਕਾ ਕਰਨ ਵਾਲਾ ਯਾਦ ਰਹੇ ਕੁਝ ਹੋਰ ਹੋ ਸਕਦਾ ਹੈ, ਪਰ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਪੂਰਾ ਥਾਟ ਬਣਾਇਆ ਵਾਹਿਗੁਰੂ ਅਕਾਲ ਪੁਰਖ ਨੇ, ਇਹ ਸਾਰੀ ਕੁਦਰਤ ਜਿਹੜੀ ਸਿਰਜੀ ਹੈ ਔਰ ਸਾਰੀ ਉਸਨੇ ਬਣਤਰ ਜਿਹੜੀ ਬਹੁਤ ਸੁੰਦਰ ਬਣਾਈ ਹੈ ਰੰਗ ਗੁਰਮਤ ਮਾਨ ਤੇ ਇਹ ਬੰਦਿਆ, ਜੇ ਤੂੰ ਵੀ ਉਸਦੇ ਪ੍ਰੇਮ ਰੰਗ ਨੂੰ ਮਾਨਣਾ ਲੋਚਦਾ ਹੈ ਫਿਰ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈ ਹੈ।
ਗੋਚਰ ਲੱਖ ਹੈ ਗੁਰਮੁਖ ਹਰ ਜਾਣ,
ਵਾਹਿਗੁਰੂ ਅਕਾਲ ਪੁਰਖ ਅਗੰਮ ਹੈ, ਪਹੁੰਚ ਤੋਂ ਪਰੇ ਹੈ, ਅਗੋਚਰ ਹੈ, ਸਾਡੀਆਂ ਇੰਦਰੀਆਂ ਦੀ ਸਮਝ ਪਕੜ ਤੋਂ ਪਰੇ ਹੈ, ਅਲੱਖ ਹੈ, ਵਿਅਕਤ ਹੈ, ਪਰੰਤੂ ਗੁਰੂ ਦੀ ਸ਼ਰਨ ਵਿੱਚ ਜਾਣ ਕਰਕੇ ਗੁਰੂ ਦੇ ਦੁਆਰਾ ਹੀ ਉਸਨੂੰ ਜਾਣਿਆ ਜਾ ਸਕਦਾ ਹੈ, ਉਸਨੂੰ ਸਮਝਿਆ ਜਾ ਸਕਦਾ ਹੈ। ਇਸ ਵਾਸਤੇ ਸਾਡਾ ਇੱਕ ਨੇਮ ਬਣ ਜਾਵੇ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸੁਣਨਾ ਔਰ ਗੁਰਬਾਣੀ ਨੂੰ ਸਮਝ ਵਿਚਾਰ ਕੇ ਅਮਲ ਦੇ ਵਿੱਚ ਕਮਾਉਣਾ। ਗੁਰਮੁਖੋ, ਬੜੇ ਪਿਆਰ ਦੇ ਨਾਲ ਅਸੀਂ ਗੁਰੂ ਦੀ ਬਾਣੀ ਨੂੰ ਸੁਣਿਆ ਕਰੀਏ। ਅੱਜ ਸਾਡਾ ਖਿਆਲ ਕੁਝ ਹੋਰ ਪਾਸਿਆਂ ਨੂੰ ਲੱਗ ਗਿਆ। ਦੇਖੋ, ਸਾਡੇ ਸਾਹਮਣੇ ਕਿਸੇ ਨੇ ਕੋਈ ਪ੍ਰਸ਼ਾਦਾ ਪਰੋਸ ਦੇਵੇ ਜਾਂ ਪਦਾਰਥ ਪਰੋਸ ਦੇਵੇ, ਸਾਨੂੰ ਉਹਦੇ ਵਿੱਚੋਂ ਸਮੈਲ ਆਵੇ, ਬਦਬੋ ਆਵੇ, ਅਸੀਂ ਨਹੀਂ ਖਾਂਦੇ, ਜਾਂ ਸਾਨੂੰ ਲੱਗੇ ਕਿ ਸਰੀਰ ਵਾਸਤੇ ਹਾਨੀਕਾਰਕ ਹੈ, ਇਹ ਗੰਦਾ ਖਾਣਾ ਹੈ, ਅਸੀਂ ਨਹੀਂ ਖਾਂਦੇ, ਸਾਨੂੰ ਪਤਾ ਮੇਰੀ ਸਿਹਤ ਖਰਾਬ ਹੋ ਜਾਵੇਗੀ, ਸਿਹਤ ਦਾ ਖਿਆਲ ਰੱਖਦੇ। ਇਸੇ ਤਰ੍ਹਾਂ ਆਪਣੀ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ ਵੀ ਜਿਹੜਾ ਹੈ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਮਨ ਨੂੰ ਵੀ ਚੰਗੀ ਖੁਰਾਕ ਚਾਹੀਦੀ ਹੈ। ਅਸੀਂ ਚੰਗਾ ਸੁਣੀਏ, ਕਿਸੇ ਦੀ ਚੁਗਲੀ, ਨਿੰਦਿਆ, ਈਰਖਾ, ਬਖਤੋਗਣਾ ਸੁਣੀਏ। ਆ ਜਿਹੜਾ ਅੱਜ ਲੱਚਰਵਾਦਤਾ ਦਾ ਭੂਤ ਸਵਾਰ ਹੋਇਆ ਸਾਡੇ ਗਵਾਈਆਂ ਦੇ ਉੱਪਰ, ਸਾਰਿਆਂ ਦੇ ਉੱਪਰ ਨਹੀਂ, ਕੁਝ ਕੁ ਲੋਕ ਨੇ ਜਿਹੜੇ ਪਵਨ ਸਿਟੀ ਖੱਟਣ ਦੇ ਵਾਸਤੇ, ਕੁਝ ਸਾਡੇ ਸਿੱਖ ਇਤਿਹਾਸ ਦੇ ਅਹਿਮ ਪੱਤਰ ਕਿਸੇ ਗੁਰਸਿੱਖ ਸਿੱਖਣੀ ਜਾਂ ਗੁਰੂ ਸਾਹਿਬਾਨ ਨੂੰ ਆਪਣੇ ਗਾਣੇ ਵਿੱਚ ਲੈ ਕੇ ਅੱਧ ਡੰਗੀ ਇੱਕ ਨਚਾਰ ਨੂੰ ਨਚਾਉਂਦਿਆਂ ਹੋਇਆਂ ਉਹਦੇ ਵਾਸਤੇ ਸ਼ਬਦ ਵਰਤਦੇ ਨੇ, ਔਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਉਹਨਾਂ ਦੀ ਹਮਾਇਤ ਵੀ ਕਰਦੇ ਆ। ਕੋਸ਼ਿਸ਼ ਕਰਿਆ ਕਰੋ, ਮੇਰੇ ਗੁਰੂ ਦੇ ਬੋਲ ਨੇ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਹੇ ਮੇਰੇ ਵਾਹਿਗੁਰੂ, ਮੈਨੂੰ ਇਹ ਨਾ ਸੁਣਾ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਲੱਚਰਤਾ ਭਰੇ ਬੋਲ ਸੁਣਾਉਂਦੇ ਨੇ, ਕਿਰਪਾ ਕਰੀ ਮੇਰੇ ਕੰਨਾਂ ਚ ਨਾ ਪੈਣ। ਪਰ ਇਹ ਗੰਦ ਖਾਣ ਦੇ ਵਾਸਤੇ ਬਹੁਤ ਸਾਰੇ ਲੋਕ ਤਿਆਰ ਨੇ। ਅੱਜ ਲੋੜ ਹੈ ਅਸੀਂ ਆਪਣੀ, ਜਿਹੜੇ ਲੋਕ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ, ਬਿਲਕੁਲ ਨਹੀਂ, ਉਹ ਪੰਜਾਬੀ ਨਾਮ ਦੇ ਉੱਪਰ ਲੋਕਾਂ ਨੂੰ ਲੁੱਟਦੇ ਨੇ, ਔਰ ਜਿੰਨੀ ਖਿਲੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਡਾਈ ਹੈ, ਜਿੰਨਾ ਉਹਨਾਂ ਨੇ ਪੰਜਾਬੀ ਸੱਭਿਆਚਾਰ ਨਾਲ ਖਿਲਵਾੜ ਕੀਤੀ, ਸ਼ਾਇਦ ਕਿਸੇ ਹੋਰ ਨੇ ਨਾ ਕੀਤੀ ਹੋਵੇ। ਕੀ ਸਾਡਾ ਪੰਜਾਬੀ ਸੱਭਿਆਚਾਰ ਇਹ ਕਿ ਸਾਡੀਆਂ ਧੀਆਂ ਭੈਣਾਂ ਅੱਧੇ ਕੱਪੜੇ ਪਾਉਣ ਤੇ ਸਟੇਜਾਂ ਤੇ ਨੱਚਦੀਆਂ ਫਿਰਨ, ਜਾਂ ਅਸੀਂ ਨੱਚਣ ਤਾਂ ਭਰੇ ਬੋਲਾਂ ਨੂੰ ਬੋਲਦੇ ਫਿਰੀਏ? ਇਹਨੂੰ ਅਸੀਂ ਪੰਜਾਬੀ ਦੀ ਸੇਵਾ ਕਹਿੰਦੇ ਹਾਂ? ਸੋ ਗੁਰਮੁਖੋ, ਇਸ ਵਾਸਤੇ ਗੁਰਬਾਣੀ ਨਾਲ ਜੁੜੀਏ। ਮੈਂ ਬਾਰ ਬਾਰ ਬੇਨਤੀ ਕਰਦਾ ਹਾਂ, ਕਿਉਂਕਿ ਸਾਨੂੰ ਜਿਹੜਾ ਗੰਦ ਪਰੋਸਿਆ ਜਾ ਰਿਹਾ ਹੈ ਅਸੀਂ ਇਸ ਥਾਲ ਨੂੰ ਭਵਾ ਕੇ ਮਾਰੀਏ ਤਾਂ ਸਾਡਾ ਛੁਟਕਾਰਾ ਹੋਣਾ, ਜੇ ਤਾਂ ਸਾਨੂੰ ਆਤਮਕ ਆਨੰਦ ਮਿਲ ਸਕਦਾ ਹੈ, ਸਤਿਗੁਰੂ ਜੀ ਕਿਰਪਾ ਕਰਨ। ਸੋ ਪਠਾਨਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਦੇ ਸਦਕਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਦੇ ਮੁਤਾਬਕ ਆਪ ਸਰਬੱਤ ਸੰਗਤਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਆਓ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ। ਆਓ ਬੜੇ ਪਿਆਰ ਨਾਲ ਸਰਵਣ ਕਰਦੇ ਹਾਂ।
ਪੂਰਾ ਥਾਟ ਬਣਾਇਆ ਰੰਗ ਬਰਮਤ ਮਾਨ, ਅਗਮ ਗੋਚਰ ਲੱਖ ਹੈ ਗੁਰਮੁਖ ਹਰ ਜਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।